ਸੋ ਇਉਂ ਸਤਿਗੁਰੂ ਮਹਾਰਾਜ ਨੇ ਸੰਸਾਰ ਨੂੰ ਦੱਸਿਆ ਕਿ ਭਾਈ ਗੁਰੂ ਧਾਰਨ ਕਰੋ, ਗੁਰੂ ਤੋਂ ਬਿਨਾਂ ਨਾ ਗਿਆਨ ਪ੍ਰਾਪਤ ਹੋਵੇ, ਨਾ ਜੰਮਣਾ ਮਰਨਾ ਮੁੱਕਣਾ, ਫਿਰ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ, ਮੁਕਤੀ ਤੋਂ ਬਿਨਾਂ ਜੰਮਣਾ ਮਰਨਾ, ਆਉਣਾ ਜਾਣਾ ਇਹ ਬਣਿਆ ਰਹੇਗਾ। ਭਾਈ ਰੇ ਗੁਰਬਿੰਦ ਗਿਆਨ ਨਾ ਹੋਏ। ਫਿਰ ਇੱਕ ਪ੍ਰਮਾਣ ਦਿੱਤਾ, ਕਹਿੰਦੇ ਪੁੱਛੋ ਬ੍ਰਹਮ ਨਾਰਦ ਹੈ ਵੇਦ ਵਿਆਸ, ਇਹਨਾਂ ਨੂੰ ਪੁੱਛੋ ਜਾ ਕੇ। ਕਹਿੰਦੇ ਜੀ ਉਹਨਾਂ ਨੂੰ ਕਿੱਥੋਂ ਪੁੱਛੀਏ, ਉਹ ਕਿਹੜਾ ਹੈਗੇ ਹੁਣ ਇੱਥੇ, ਜਿੱਥੇ ਉਹ ਬੈਠੇ ਨੇ ਉੱਥੇ ਅਸੀਂ ਜਾ ਨਹੀਂ ਸਕਦੇ, ਕਿਵੇਂ ਪੁੱਛੀਏ। ਮਹਾਰਾਜ ਕਹਿੰਦੇ ਕਿਉਂ ਨਹੀਂ, ਉਹਨਾਂ ਦੇ ਬਣਾਏ ਗ੍ਰੰਥ ਨੇ ਜਿਹੜੇ, ਇਹ ਪੜ੍ਹੋ, ਉਹਨਾਂ ਨੂੰ ਪੁੱਛਣਾ ਇਹੀ ਹੈ, ਉਹਨਾਂ ਦੇ ਗ੍ਰੰਥ ਪੜ੍ਹੋ ਜਿਹੜੇ ਉਹਨਾਂ ਨੇ ਗ੍ਰੰਥ ਬਣਾਏ ਨੇ, ਉਹਦੇ 'ਚ ਲਿਖਿਆ ਉਹਨਾਂ ਨੇ ਗੁਰੂ ਤੋਂ ਬਿਨਾਂ ਗਤੀ ਨਹੀਂ ਹੋਣੀ। ਇੱਕ ਵਾਰੀ ਭਗਵਾਨ ਵਿਸ਼ਨੂੰ ਦੀ ਸਭਾ ਦੇ ਅੰਦਰ ਨਾਰਦ ਜੀ ਆਏ, ਆਉਂਦੇ ਨੇ ਮੁੜ ਜਾਂਦੇ ਨੇ, ਹਾਜ਼ਰੀ ਲਵਾਉਂਦੇ, ਹੋਰ ਦੇਵਤੀ ਵੀ ਆਉਂਦੇ ਸੀ, ਇਹ ਵੀ ਆਉਣ ਲੱਗਿਆ। ਇਹਨਾਂ ਦੇ ਜਾਣ ਤੋਂ ਬਾਅਦ ਭਗਵਾਨ ਜੀ ਹੁਕਮ ਦਿੰਦੇ ਨੇ ਦੇਵਤਿਆਂ ਨੂੰ ਕਿ ਜਿੱਥੇ ਨਾਰਦ ਬੈਠਾ ਹੈ ਇੱਥੋਂ ਸਵਾ ਹੱਥ ਮਿੱਟੀ ਪੁੱਟੋ, ਮਿੱਟੀ ਪੁੱਟ ਕੇ ਹੋਰ ਥਾਂ ਤੇ ਸਿੱਟੋ ਤੇ ਉੱਥੇ ਲਿਆ ਕੇ ਨਵੀਂ ਮਿੱਟੀ ਪਾਓ। ਇਹ ਰੋਜ਼ ਹੁੰਦਾ ਸੀ। ਹੁਣ ਚੁਗਲੀਆਂ ਕਰਨ ਵਾਲੇ ਵੀ ਸਾਡੇ ਵਿੱਚ ਹੀ ਹੁੰਦੇ ਨੇ, ਇਹ ਕਿਹੜਾ ਬਾਹਰੋਂ ਆਉਂਦੇ ਨੇ, ਵਿੱਚ ਹੀ ਹੁੰਦੇ ਨੇ। ਚੁਗਲੀ ਕਰਨ ਵਾਲੇ ਐਸੇ ਐਕਸਪਰਟ, ਇਹ ਕਹਿੰਦੇ ਨੇ ਵੀ ਮੇਰਾ ਪਤਾ ਨਾ ਲੱਗੇ ਤੈਨੂੰ ਗੱਲ ਜ਼ਰੂਰ ਦੱਸ ਦਿੰਦੇ ਸਾਰੀ, ਪਰ ਮੇਰਾ ਨਾ ਉਹਨਾਂ ਲਈ, ਇਹ ਪਹਿਲੀ ਸ਼ਰਤ ਹੁੰਦੀ ਹੈ ਉਹਨਾਂ ਦੀ ਵੀ ਮੇਰਾ ਪਤਾ ਨਹੀਂ ਲੱਗਣਾ ਚਾਹੀਦਾ। ਉਹ ਵੀ ਕਹਿੰਦਾ ਵੀ ਠੀਕ ਹੈ ਵੀ ਗਾਹਾਂ ਨੂੰ ਨਹੀਂ ਗੱਲ ਨਹੀਂ ਦੱਸਣੀ, ਜੇ ਨੰਗਾ ਕਰਦਾ ਮੈਨੂੰ ਜੀ ਕਿਤੋਂ ਪਤਾ ਲੱਗਿਆ, ਆਕਾਸ਼ਬਾਣੀ ਹੋਈ ਹੈ ਕਿਤੋਂ ਪਤਾ ਲੱਗਿਆ, ਇਹ ਵੀ ਨਹੀਂ ਪਤਾ ਵੀ ਉਹਨੂੰ ਝੂਠ ਕਿੰਨਾ ਬੋਲਤਾ। ਚਲੋ ਦੇਵਤਿਆਂ ਦੀ ਸਲਾਹ ਸੀ, ਉਹਨੂੰ ਝੂਠ ਤਾਂ ਨਹੀਂ ਬੋਲਿਆ, ਪਰ ਚੁਗਲੀ ਕਰਤੀ। ਚੁਗਲੀ ਕਰਨ ਵਾਲਾ ਬੰਦਾ ਜਿਹੜਾ ਸਾਧ ਸਿੰਘ ਜੀ, ਉਹ ਜ਼ਿੰਦਗੀ 'ਚ ਕਾਮਯਾਬ ਨਹੀਂ ਹੁੰਦਾ, ਉਹਦਾ ਚੁਗਲੀ ਕਰਨੀ ਨਹੀਂ ਚਾਹੀਦੀ। ਅਤੇ ਚੁਗਲੀ ਕਰਕੇ ਕਾਜ ਵਿਗਾੜਨਾ ਕਿਸੇ ਦਾ ਬਹੁਤ ਵੱਡੀ ਮਾੜੀ ਗੱਲ ਹੈ, ਪਾਪ ਹੈ ਬਹੁਤ ਵੱਡਾ। ਖਾਲਸੇ ਨੂੰ ਹੁਕਮ ਕੀਤਾ ਵੀ ਚੁਗਲੀ ਨਹੀਂ ਕਰਨੀ, ਉਹ ਚੁਗਲੀ ਕਰਤੀ। ਕਹਿੰਦੇ ਤੂੰ ਭਗਵਾਨ ਨੂੰ ਕਿੰਨਾ ਕੁ ਪਿਆਰ ਕਰਦਾ? ਕਹਿੰਦੇ ਜੀ ਬਹੁਤ ਪਿਆਰ ਕਰਦਾ। ਕਹਿੰਦੇ ਫਿਰ ਭਗਵਾਨ ਨਹੀਂ ਤੇਰੇ ਨਾਲ ਪਿਆਰ ਕਰਦੇ? ਕਹਿੰਦੇ ਜੀ ਨਹੀਂ, ਭਗਵਾਨ ਵੀ ਕਰਦੇ ਆ। ਕਹਿੰਦੇ ਤੇਰੇ ਨਾਲ ਤਾਂ ਨਫ਼ਰਤ ਕਰਦੇ ਆ। ਕਹਿੰਦਾ ਭਗਵਾਨ ਤਾਂ ਨਫ਼ਰਤ ਕਰੀ ਨਹੀਂ ਸਕਦਾ ਕਿਸੇ ਨਾਲ, ਕਹਿੰਦੇ ਕਰਦੇ ਆ। ਜੇ ਦੇਖਣਾ ਤਾਂ ਤੂੰ ਐਂ ਕਰੀ, ਜੋ ਉੱਠ ਕੇ ਜਾਏਗਾ ਥੋੜੇ ਚਿਰ ਮੁੜ ਕੇ ਫੇਰ ਆ ਜੀ, ਦੇਖੀ ਵੀ ਕੀ ਹੋ ਰਿਹਾ। ਕਹਿੰਦਾ ਕੀ ਹੋ ਰਿਹਾ? ਕਹਿੰਦੇ ਤੇਰੀ ਮਿੱਟੀ ਪੁੱਟਦੇ ਆ। ਮਿੱਟੀ ਪੁੱਟਣੀ ਬੜਾ ਨਿਖੇਧੀ ਸ਼ਬਦ ਹੈ। ਕਹਿੰਦੇ ਫਲਾਣੇ ਨੇ ਫਲਾਣੇ ਦੀ ਮਿੱਟੀ ਪੁੱਟਦੀ। ਤੇ ਜਿਹੜੇ ਵੱਡੇ ਵਡੇਰੇ ਕਹਿੰਦੇ ਆ, ਵੱਡੇ ਵਡੇਰਿਆਂ ਦੀ ਕਰਨੀ ਤਾਂ ਪੂਜਾ ਹੁੰਦੀ ਹੈ। ਮੈਂ ਨਿਆਣੇ ਹੁੰਦੇ ਨੇ ਸੁਣਿਆ ਸੀ, ਉਹ ਵਿਚਾਰੀ ਮਾਂ ਵੀ ਭੋਲੀ ਹੋ ਸੀ, ਉਹ ਕਹੇ ਚਲੋ ਭਾਈ ਵੱਡੇ ਵਡੇਰਿਆਂ ਦੀ ਮਿੱਟੀ ਪੱਟ ਕੇ ਆਉਣੀ ਹੈ। ਅਜੇ ਅੰਮ੍ਰਿਤ ਨਹੀਂ ਸੀ ਛਕਿਆ ਮਾਂ ਨੇ। ਮੈਂ ਕਿਹਾ ਵੀ ਨਾਲੇ ਵੱਡੇ ਵਡੇਰੇ ਨਾਲੇ ਮਿੱਟੀ ਪੱਟਣੀ, ਤਾਂ ਗੱਲਾਂ ਇਹ ਤਾਂ ਸੁਰੇ ਨਹੀਂ ਮਿਲਦੀ। ਕਿਉਂ ਮੈਂ 6.5 ਸਾਲ ਦਾ ਸੀ ਜਦੋਂ ਅੰਮ੍ਰਿਤ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ, ਮੈਨੂੰ ਗੁਰਮਤਿ ਦੀ ਗੱਲ ਮਿਲਣ ਲੱਗੀ ਥੋੜੀ ਥੋੜੀ। ਉਹ ਮਿੱਟੀ ਇੱਕ ਪਾਸੇ ਵੱਡੇ ਵਡੇਰੇ ਕਹਿੰਦੇ, ਦੂਏ ਪਾਸੇ ਮਿੱਟੀ ਪੱਟਣੀ ਹੈ, ਇਹ ਦੋ ਗੱਲਾਂ ਕਿਵੇਂ ਮਿਲ ਜਾਣਗੀਆਂ? ਵੱਡੇ ਵਡੇਰੇ ਦੀ ਪੂਜਾ ਕਰੋ, ਮਿੱਟੀ ਜ਼ਰੂਰ ਪੱਟਣੀ ਹੈ। ਨਿਖੇਧ ਸ਼ਬਦ ਹੈ ਇਹ, ਪਰ ਕਰਦੇ ਨੇ ਲੋਕ, ਮਿੱਟੀ ਪੱਟਦੇ ਨੇ, ਸਿੱਟਦੇ ਨੇ, ਉਹ ਪਤਾ ਨਹੀਂ ਕੀ ਰਿਵਾਜ਼ ਹੈ, ਕਿੱਥੋਂ ਚੱਲਿਆ, ਕਿਸੇ ਗ੍ਰੰਥ 'ਚ ਨਹੀਂ ਲਿਖਿਆ। ਕਿਉਂ ਮੁਲਕ ਸਾਡਾ ਐਸਾ ਹੈ, ਕੁਛ ਸਿਫਤਾਂ ਪੂਰੇ ਸੰਸਾਰ ਤੋਂ ਇਹਦੇ 'ਚ ਵੱਧ ਨੇ, ਕੁਛ ਅੰਧ ਵਿਸ਼ਵਾਸ ਐਸਾ ਨਾ ਬਈ ਵਾਹਿਗੁਰੂ ਕਿਰਪਾ ਕਰੇ। ਇਹਨਾਂ ਦੀ ਭਾਵਨਾ ਗੁਰੂ 'ਤੇ ਤਾਂ ਬਣੇ, ਚਾਹੇ ਨਾ ਬਣੇ, ਜਿੱਥੇ ਬਣੀ ਉੱਥੋਂ ਤਾਂ ਨਹੀਂ ਟੁੱਟਦੀ ਛੇਤੀ। ਨਾ ਨਾ, ਆਹ ਦੇਖੋ ਸਾਹਮਣੇ ਇੱਕ ਮਿਸਾਲ ਹੈ, ਸੱਪ 'ਤੇ ਭਾਵਨਾ ਬਣੀ ਹੋਈ ਹੈ ਸਾਡੇ ਲੋਕਾਂ ਦੀ। ਲੈ ਸੱਪ ਨੂੰ ਸੱਪ ਨਹੀਂ ਕਹਿ ਕੇ ਕਹਿੰਦੇ ਬਾਬਾ ਕਹਿਣਗੇ, ਉਹਨੂੰ ਪਤਾ ਨਹੀਂ ਕਿੱਥੋਂ ਪੜਦਾਦਾ ਬਣਾ ਲਿਆ। ਬਾਬਾ ਬਾਬਾ ਨਿਕਲਿਆ ਆ, ਬਾਬੇ ਨੇ ਦਰਸ਼ਨ ਦੇ ਦਿੱਤੇ। ਜੇ ਬਾਬਾ ਲੜ ਗਿਆ ਤਾਂ ਇਹ ਨਹੀਂ ਕਹਿਣਾ ਵੀ ਸੱਪ ਲੜ ਗਿਆ, ਨਾ ਨਾ, ਐਂ ਬਾਬੇ ਨੇ ਮਿਹਰ ਕਰਤੀ, ਮਿਹਰ ਮਿਹਰ ਬਖਸ਼ਿਸ਼ ਹੁੰਦੀ ਹੈ, ਫਿਰ ਤਾਂ ਬਾਕੀ ਪਰਿਵਾਰ 'ਤੇ ਵੀ ਕਰਾ ਲਓ, ਇੱਕ 'ਤੇ ਹੋਈ ਹੈ। ਇਹ ਇੱਕ ਅੰਧ ਵਿਸ਼ਵਾਸੀ ਹੈ ਸਾਡੀ, ਇਹ ਜਿਹੜੀ ਅੰਧ ਵਿਸ਼ਵਾਸੀ ਹੈ ਇਸ ਨੇ ਸਾਨੂੰ ਸੱਪਾਂ ਦੀ ਪੂਜਾ 'ਚ ਵੀ ਲਾ ਦਿੱਤਾ, ਜਿਹੜਾ ਇੱਕ ਖਤਰਨਾਕ ਜਾਨਵਰ ਸੀ ਉਹਦੀ ਪੂਜਾ 'ਤੇ ਵੀ ਲਾ ਦਿੱਤਾ। ਬੱਚਿਆਂ ਨੂੰ ਦੁੱਧ ਮਿਲੇ ਨਾ ਮਿਲੇ, ਬਰਮੀ ਦੇ ਵਿੱਚ ਜ਼ਰੂਰ ਪਾਉਣਾ, ਚਾਹੇ ਸੱਪ ਦੇ ਮੂੰਹ 'ਚ ਜਾਂਦਾ ਹੈ, ਚਾਹੇ ਬਰਮੀ 'ਚ ਸਮਾ ਜਾਂਦਾ, ਪਰ ਪਾਉਣਾ ਹੈ ਉੱਥੇ। ਉਹਦੇ ਮੁਸਕ ਦੇ ਵਿੱਚ ਸੱਪ ਨਿਕਲ ਵੀ ਆਉਂਦਾ ਕਈ ਵਾਰ, ਫਿਰ ਕਹਿਣਾ ਕਿ ਹੱਥ ਜੋੜ ਕੇ ਕਿ ਬਾਬਾ ਇਹ ਬੀਬੀ ਉਹ ਤੁਸੀਂ ਕਰਦੇ ਜਾਂਦੇ, ਇਹ ਨਹੀਂ ਕਰਦੇ ਹੈਗੇ, ਇਹ ਤੁਹਾਡੇ ਇੱਥੇ ਗੱਲ। ਫਿਰ ਕਹਿਣਾ ਬਾਬਾ ਹਨੇਰੇ ਸੁਨੇਰੇ ਦਰਸ਼ਨ ਨਾ ਦੇਈ, ਲੈ ਨਾਲੇ ਬਾਬਾ ਨਾਲੇ ਦਰਸ਼ਨ ਨਾ ਦੇਈ, ਕੋਈ ਹੈ ਐਸਾ ਮਿਲਿਆ ਜਿਹੜਾ ਕਹੇ ਗੁਰੂ ਨਾਨਕ ਦਰਸ਼ਨ ਨਾ ਦੇਈ, ਨਾਲੇ ਬਾਬਾ ਕਹੇ, ਕਹਿਣਗੇ ਸਤਿਗੁਰੂ ਕਿਸੇ ਸੁਪਨੇ 'ਚ ਦੇ ਦਿੱਤੇ ਚਾਹੇ। ਸੁਪਨੇ ਚ ਮਿਲ ਜਾ ਕਿਤੇ ਚਾਹੇ। ਜਿਹੜੇ ਸਰਹੰਦ ਦੀਆਂ ਕੰਧਾਂ ਚ ਖੜ ਗਏ ਉਹ ਤਾਂ ਬਾਬੇ ਨਾ ਦਿਸੇ, ਇਹ ਖੱਡਾਂ ਚ ਰਹਿਣ ਵਾਲੇ ਬਾਬੇ ਹੁਣ ਤੀ ਬਣਾਈ ਫਿਰਦੇ ਆ। ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਉਹ ਬਾਬੇ ਸ਼ਹੀਦ ਬਾਬੇ ਸਾਨੂੰ ਬਾਬੇ ਨਾ ਦਿਖੇ, ਇਹ ਸਾਡਾ ਅੰਧ ਵਿਸ਼ਵਾਸ ਹੈ। ਤੇ ਇਉਂ ਸਾਧ ਸੰਗਤ ਉਹ ਮਿੱਟੀ ਪੁੱਟਣ ਵਾਲੀ ਗੱਲ ਇਸ ਤਰ੍ਹਾਂ ਦੀ ਹੈ, ਸੇਵਾ ਇੱਧਰ ਦੀ ਬਹੁਤ ਹੋਰ ਗੱਲਾਂ ਨੇ, ਤੇ ਪਿੱਪਲਾਂ ਦੇ ਵਿੱਚ ਪਿੱਪਲਾਂ ਦੀ ਪੂਜਾ, ਹੋਰ ਕਈ ਤਰ੍ਹਾਂ ਦੀ ਪੂਜਾ, ਕਿੰਨੇ ਤਰ੍ਹਾਂ ਦੀ ਜਿਹੜੀ ਗੱਲ ਹੈ, ਬੜਾ ਸਿਲਸਿਲਾ ਕੁਛ ਐਸਾ ਹੀ ਹੈ। ਇੱਧਰ ਹਿਮਾਚਲ ਦੇ ਵਿੱਚ ਇੱਕ ਗੱਲ ਹੈ, ਸਾਡੇ ਪ੍ਰਧਾਨ ਨੇ ਜਿਹੜੇ ਸੰਤ ਸਮਾਜ ਦੇ ਬਾਬਾ ਜੀ ਗੁਰੂ ਨਾਨਕ ਦੀ ਅਨਸਮਾਨ ਸਾਹਿਬ 17ਵੀਂ ਥਾਂ ਤੇ ਬਾਬਾ ਬੇਦੀ ਸਾਹਿਬ ਬਾਬਾ ਸਰਬਜੋਤ ਸਿੰਘ, ਉਹਨਾਂ ਨੇ ਬਚਨ ਸਾਇਆ, ਉਹਨਾਂ ਦੇ ਗੁਆਂਢ ਚ ਹੋਇਆ ਸੀ। ਕਹਿੰਦੇ ਬਾਬਾ ਜੀ ਕਿੱਥੇ ਮੁਲਕ ਨੂੰ ਆਪਣੇ ਨੂੰ ਸਮਝਾ ਲਓ, ਕੋਈ ਕਹਿੰਦੇ ਇਹ ਤਾਂ ਨਹੀਂ ਸਮਝ ਸਕਦਾ। ਮੈਂ ਕਿਹਾ ਜੀ ਕਿਉਂ, ਤੁਸੀਂ ਕਹਤੇ ਐਂ ਕਹਿੰਦੇ ਹੋ ਗੁਰੂ ਨਾਨਕ ਦੀ ਅਨਸੋਂ? ਕਹਿੰਦੇ ਮਹਾਰਾਜ ਮੇਰੇ ਤਾਂ ਨੇੜੇ ਹੀ ਹੋਇਆ, ਕਹਿੰਦੇ ਇੱਕ ਸੇਵਾਦਾਰ ਸੀ ਮੇਰਾ, ਕਹਿੰਦੇ ਨਲਾਇਕੀਆਂ ਜਾਂ ਵਾਲੀਆਂ ਕਰਦਾ ਸੀ, ਕਹਿੰਦੇ ਮੈਂ ਭਜਾ ਤਾ ਉੱਥੋਂ, ਕੱਢ ਤਾ ਡੇਰੇ ਚੋਂ। ਕਹਿੰਦੇ ਜਾ ਕੇ ਖਾਣੀ 20 ਮੀਲ ਤੇ ਬਹਿ ਗਿਆ, ਉੱਥੇ ਹੀ ਕਿਤੇ ਰਸਤੇ ਦੇ ਨੇੜੇ ਹੀ ਬਹਿ ਗਿਆ। ਕਹਿੰਦਾ ਵੀ ਹੁਣ ਜਾਣਾ ਕਿੱਥੇ ਹੈ? ਕਿੱਕਰ ਹੇਠ ਬੈਠਾ, ਕਿੱਕਰ ਨੂੰ ਝਾਕ ਕੇ ਉੱਪਰ ਨੂੰ ਕਹੀਂ ਜਾਵੇ। ਕਹਿੰਦਾ ਕਿੱਕਰੇ ਤੂੰ ਹੀ ਕੋਈ ਦੱਸ ਮੈਨੂੰ, ਮੈਂ ਹੁਣ ਕੀ ਕਰਾਂ, ਬਾਬਿਆਂ ਨੇ ਤਾਂ ਕੱਢਤਾ ਮੈਨੂੰ। ਸੋਚਦੇ ਸੋਚਦੇ ਦੇ ਅਕਲ ਚ ਆ ਗਈ ਗੱਲ ਵੀ ਮੈਂ ਬਾਬੇ ਦਾ ਸੇਵਕ ਆ, ਨੂੰ ਬੜਾ ਹੁਣ ਬਾਬੇ ਹੀ ਬਣ ਜਾਂਦਾ ਮੈਂ। ਉਹਦੇ ਦਿਮਾਗ ਚ ਆ ਗਈ ਗੱਲ, ਬੀਬੀਆਂ ਜਾਂਦੀਆਂ ਸੀ, ਉਹਨਾਂ ਨੇ ਗੁਰਮੁਖ ਸਮਝ ਕੇ ਸੰਤ ਸਮਝ ਕੇ ਨਮਸਕਾਰ ਕਰ ਦਿੱਤੀ, ਪੁੱਛਿਆ ਬਾਬਾ ਜੀ ਤੁਸੀਂ ਇੱਥੇ ਕਿਵੇਂ ਬੈਠੇ ਹੋ? ਕਹਿੰਦਾ ਬੀਬੀ ਉਹ ਮੈਂ ਇਸ ਕਰਕੇ ਬੈਠਾ ਹੈ, ਕਿੱਕਰ ਹੇਠ ਮੈਂ ਭਜਨ ਕਰਦਾ ਹੁੰਦਾ, ਮੈਨੂੰ ਕਿੱਕਰ ਤੋਂ ਆਕਾਸ਼ਬਾਣੀ ਹੋਈ ਹੈ। ਤੇ ਕੀ ਹੋਈ ਆਕਾਸ਼ਬਾਣੀ? ਕਹਿੰਦੇ ਵੀ ਜਿਹਦੇ ਲੜਕਾ ਨਾ ਹੋਵੇ, ਕਿੱਕਰ ਕਹਿੰਦੀ ਹੈ ਵੀ ਮੇਰੇ ਖੰਭਣੀ ਬਣ ਜਾਵੇ ਲੜਕਾ ਹੋਊਗਾ, ਜਿਹੜੀ ਬੀਬੀ ਬਿਮਾਰ ਰਹਿੰਦੀ ਹੋਵੇ ਖੰਭਣੀ ਬਣ ਜਾਵੇ ਉਹ ਤੰਦਰੁਸਤ ਹੋ ਜੂਗੀ। ਬੀਬੀਆਂ ਨੇ ਕਿਹਾ ਵੈਦਾਂ ਦੇ ਜ਼ਰੂਰ ਜਾਣਾ, ਡਾਕਟਰਾਂ ਦੇ ਜ਼ਰੂਰ ਜਾਣਾ, ਲਾਗੀਆਂ ਕਿੱਕਰ ਨੂੰ ਖੰਭਣੀਆਂ ਬਣਨ। ਹਿਮਾਚਲ ਦੇ ਵਿੱਚ ਕਿੱਕਰ ਦੀ ਐਡੀ ਪੂਜਾ ਹੋ ਗਈ ਕਿ ਇੱਥੇ ਪੰਜਾਬ ਦੇ ਵਿੱਚ ਕਿਸੇ ਸੰਤ ਦੀ ਨਹੀਂ ਹੋਣੀ ਹੈ, ਨਹੀਂ ਇੱਕ ਕਿੱਕਰ ਦੀ ਪੂਜਾ ਹੋਣ ਲੱਗ ਗਈ। ਕਿਉਂ? ਅੱਧਿਆਂ ਦੀਆਂ ਸੁੱਖਾਂ ਆਪਣੇ ਆਪ ਇਹ ਕੁਦਰਤੀ ਤੌਰ ਤੇ ਹੀ, ਉਹ ਪੱਕੇ ਚੇਲੇ, ਜਿਹੜੇ ਦੂਏ ਚਲੋ ਜੀ ਹਜੇ ਤੁਹਾਡੀ ਸ਼ਰਧਾ ਨਹੀਂ ਹੋਣੀ ਉਹ ਵੀ ਲਈ ਰੱਖਣੇ ਨਾਲ, ਇੱਕ ਕਿੱਕਰ ਦੀ ਪੂਜਾ ਹੋ ਸਕਦੀ ਹੈ, ਪਖੰਡੀਆਂ ਦੀ ਕਿਵੇਂ ਨਹੀਂ ਹੋਊਗੀ? ਮੈਂ ਇਹ ਕਹਿੰਦਾ ਤੁਹਾਨੂੰ, ਇੱਕ ਬੋਲਦੇ ਬੰਦੇ ਦੀ ਕਿਵੇਂ ਨਹੀਂ ਹੋਊਗੀ? ਉਹ ਬੋਲਦਾ ਕਿਵੇਂ ਨਹੀਂ ਤੁਹਾਨੂੰ ਜਾਲ ਚ ਫਸਾ ਸਕਦਾ? ਇੱਕ ਕਿੱਕਰ ਬੋਲਦੀ ਨਹੀਂ, ਲੈਣ ਨਹੀਂ ਦੇਣੀ, ਉਹ ਦਾਤਣੇ ਹੀ ਦਿੰਦੀ ਆ, ਜਾਂ ਦੂਏ ਜਿਹੜੇ ਰੂੜੀ ਮਾਰਕਾ ਵਾਲੇ ਚਲੋ ਇਹਨੂੰ ਸੱਕ ਵੀ ਦੇ ਦਿੰਦੀ ਹੋਊਗੀ ਵਿੱਚ ਪਾਉਣ ਵਾਸਤੇ, ਇਹ ਦੋ ਹੀ ਚੀਜ਼ਾਂ ਦਿੰਦੀ ਹੈ, ਬੱਕਰੀਆਂ ਨੂੰ ਧੋਕੇ ਦੇ ਦਿੰਦੀ ਹੈ ਖਾਣ ਨੂੰ, ਹੋਰ ਕੀ ਆ ਉਹਦੇ ਕੋਲ? ਵਿਚਾਰੀ ਕੋਲ ਬ੍ਰਹਮ ਗਿਆਨ ਹੈ ਉਹਦੇ ਕੋਲ ਦੇਣ ਨੂੰ, ਸਾਰਾ ਮੁਲਕ ਕਮਲਾ ਕਰਦਾ ਕਿੱਕਰ ਦੀ ਪੂਜਾ ਕਰਨ ਲੱਗ ਗਿਆ। ਫਿਰ ਕਿਵੇਂ ਅਸੀਂ ਕਹਾਂਗੇ ਵੀ ਸਾਨੂੰ ਸੋਝੀ ਹੈ? ਪੜ੍ਹੇ ਲਿਖੇ ਵੀ ਜਾਣ ਲੱਗ ਗਏ ਤੇ ਪੜ੍ਹੇ ਲਿਖੇ ਵੀ ਹੱਦ ਲਾ ਦਿੰਦੇ ਨੇ। ਇਸ ਕਰਕੇ ਸਾਸਵੀਂ ਇਹ ਹੈ ਅਗਿਆਨ, ਇਹਦੇ ਕਰਕੇ ਅਸੀਂ ਡੁੱਬ ਰਹੇ ਹਾਂ। ਤੇ ਨਾਰਦ ਨੂੰ ਜਦੋਂ ਇੰਨੀ ਗੱਲ ਦਾ ਪਤਾ ਲੱਗਿਆ, ਕਹਿੰਦਾ ਵੀ ਗੱਲ ਸੁਣ ਵੀ ਮਿੱਟੀ ਪੁੱਟਣੀ ਤਾਂ ਬਹੁਤ ਬੁਰੀ ਬਾਤ ਹੈ, ਭਗਵਾਨ ਕਰਾਉਂਦੇ ਨੇ? ਕਹਿੰਦੇ ਹਾਂ ਆਪ ਕਰਾਉਂਦੇ ਨੇ, ਇਹ ਜ਼ਿੰਮੇਵਾਰ ਇੱਕ ਦੇਵਤਿਆਂ ਦਾ ਭਗਵਾਨ ਵਿਸ਼ਨੂੰ ਇਹ ਗੱਲ ਕਰੇ। ਥੋੜਾ ਜਿਹਾ ਆਈ ਉਹਨੂੰ ਵੀ ਤਰਕ, ਦੂਸਰੇ ਦਿਨ ਜਾ ਕੇ ਬਹਾਨਾ ਜਿਹਾ ਕਰਕੇ ਮੁੜਿਆ ਆਇਆ, ਭਗਵਾਨ ਖੜੇ ਹੈ ਮਿੱਟੀ ਪੁੱਟੀ ਜਾ ਰਹੀ ਹੈ। ਕਹਿੰਦਾ ਮਹਾਰਾਜ ਕੀ ਕਰਦੇ ਹੋ? ਕਹਿੰਦੇ ਨਾਰਦ ਵੀ ਤੇਰੇ ਸਾਹਮਣੇ ਕਰ ਰਿਹਾ, ਮੈਂ ਕਿਹੜਾ ਲੁਕੋ ਕੇ ਕਰ ਰਿਹਾ, ਜਿਹੜਾ ਕੋਈ ਕਰਦਾ ਇੱਥੋਂ ਮਿੱਟੀ ਪੁੱਟਦਾ ਤੇ ਨਵੀਂ ਮਿੱਟੀ ਪਾ ਰਿਹਾ। ਕਹਿੰਦੇ ਜੀ ਇਹ ਕਿਉਂ ਕਰਦੇ ਹੋ? ਕਹਿੰਦੇ ਭਾਈ ਜਿੱਥੇ ਨਗੋਰਾ ਬੈਠ ਜਾਂਦਾ ਧਰਤੀ ਭ੍ਰਿਸ਼ਟੀ ਜਾਂਦੀ ਹੈ, ਧਰਤੀ ਭ੍ਰਿਸ਼ਟੀ ਗਈ ਹੈ, ਨਵੀਂ ਮਿੱਟੀ ਪਾ ਰਹੇ ਹੈ, ਭ੍ਰਿਸ਼ਟੀ ਹੋਈ ਮਿੱਟੀ ਦੂਏ ਪਾਸੇ ਇਹ ਹੌਲੀ ਹੌਲੀ ਸ਼ੁੱਧ ਹੋਊਗੀ। ਸਤਿਗੁਰੂ ਬਾਝੋਂ ਗੁਰ ਨਹੀਂ ਕੋਈ, ਨਿਗੋਰੇ ਕਾ ਹੈ ਨਾਂ ਬੁਰਾ, ਨਾਂ ਲੈਣਾ ਵੀ ਬੁਰਾ। ਨਾਰਦ ਕਹਿਣ ਲੱਗਿਆ ਮਹਾਰਾਜ ਫਿਰ ਇਹ ਐਸਾ ਕਿਉਂ ਹੈ? ਮੈਨੂੰ ਤਾਂ ਗਿਆਨ ਹੀ ਨਹੀਂ ਸੀ ਹੁਣ ਤੱਕ ਵੀ ਮੈਂ ਬਰਮਾ ਦਾ ਪੁੱਤ ਹਾਂ, ਮੈਨੂੰ ਗੁਰੂ ਧਾਰਨ ਦੀ ਕੀ ਲੋੜ ਹੈ? ਕਹਿੰਦੇ ਜੇ ਬਰਮਾ ਦਾ ਪੁੱਤ ਹੈ ਫਿਰ ਰੋਟੀ ਬਿਨਾਂ ਖਾਇਆ ਕਰ, ਰੋਟੀ ਖਾਣ ਦੀ ਕੀ ਲੋੜ ਹੈ? ਬਰਮਾ ਦੀ ਰੋਟੀ ਨਾਲੇ ਸਾਰ ਲੈ। ਗੁਰੂ ਧਾਰਨ ਕਰਨਾ ਪਊਗਾ, ਇਹ ਨਿਯਮ ਹੈ ਈਸ਼ਵਰ ਦਾ, ਅਕਾਲ ਪੁਰਖ ਵਾਹਿਗੁਰੂ ਦਾ ਬਣਾਇਆ ਕਿ ਮਨੁੱਖ ਸਰੀਰ ਮਿਲ ਗਿਆ, ਦੇਵਤੇ ਵੀ ਮਿਲ, ਗੁਰੂ ਤੋਂ ਬਿਨਾਂ ਗਤ ਨਹੀਂ ਹੋ ਸਕਦੀ। ਕਹਿੰਦਾ ਜੀ ਫਿਰ ਅੱਜ ਤੋਂ ਬਾਅਦ ਮੇਰੀ ਮਿੱਟੀ ਨਾ ਪੁੱਟਿਓ, ਮੈਂ ਗੁਰੂ ਇਹ ਧਾਰਨ ਕਰ ਲੈਣਾ, ਦੱਸੋ ਕਿਹਨੂੰ ਧਾਰਨ ਕਰਾਂ? ਭਗਵਾਨ ਨੇ ਸੋਚਿਆ ਵੀ ਦੇਖੀਏ ਵੀ ਇਹ ਬਚਨ ਮੰਨਦਾ, ਵਿਸ਼ਵਾਸ ਕਰਦਾ, ਪਰਖਣਾ ਥੋੜੀ ਜਿਹੀ ਕਰਨ ਵਾਸਤੇ। ਭਗਵਾਨ ਕਹਿੰਦੇ ਵੀ ਇਉਂ ਕਰ ਨਾਰਦ ਵੀ ਸਵੇਰੇ ਹੁਣ ਗੁਰੂ ਧਾਰਨ ਕਰਕੇ ਫਿਰ ਆਈ ਮੇਰੇ ਕੋਲ। ਕਹਿੰਦੇ ਜੀ ਕਿਹਨੂੰ ਧਾਰਨ ਕਰਾਂ? ਕਹਿੰਦੇ ਤੈਨੂੰ ਨਹੀਂ ਪਤਾ ਲੱਗਣਾ ਵੀ ਕਿਹਨੂੰ ਧਾਰਨ ਕਰਾਂ। ਕਹਿੰਦੇ ਮੇਰੇ ਤੇ ਛੱਡ ਦੇ, ਗੁਰੂ ਧਾਰਨ ਤੈਂ ਤਾਂ ਸ਼ਰਧਾ ਹੀ ਰੱਖਣੀ ਆ ਆਪਣੀ, ਗੁਰੂ ਮੈਂ ਭੇਜੂੰਗਾ। ਕਹਿੰਦੇ ਜੀ ਫਿਰ ਮੈਨੂੰ ਕੀ ਪਤਾ ਲੱਗੂਗਾ, ਜਾਂ ਤਾਂ ਉਹਨੂੰ ਦੱਸ ਦਿਓ, ਮੈਨੂੰ ਦੱਸ ਦੇਵੇ ਵੀ ਨਾਰਦ ਮੈਂ ਆ ਗਿਆ। ਕਹਿੰਦੇ ਇੱਕ ਨਹੀਂ ਹੁੰਦੀ ਗੱਲ। ਸਵੇਰੇ ਉੱਠੀ ਪਹਿਰ ਦੇ ਤੜਕੇ, ਇਸ਼ਨਾਨ ਕਰੀ ਪਹੁ ਪਟਾਲੇ ਦੇ ਨਾਲ, ਸੂਰਜ ਚੜ੍ਹਨ ਤੋਂ ਪਹਿਲਾਂ ਦਰਵਾਜ਼ਾ ਖੋਲਦੇ ਹੀ ਤੈਨੂੰ ਜਿਹੜਾ ਸਾਹਮਣੇ ਮਿਲ ਗਿਆ ਨਾ ਤੇਰਾ ਗੁਰੂ ਇਹ ਹੋਊਗਾ, ਪੈਰੀਂ ਡਿੱਗ ਪਈ ਆਉਂਦੇ। ਕਹਿੰਦਾ ਜੀ ਸੱਤਵਾਂ ਦਿਨ ਚਲਿਆ ਗਿਆ, ਜਾ ਕੇ ਸੋਚਦਾ ਰਾਤ ਨੂੰ ਨੀਂਦ ਨਹੀਂ ਆਉਂਦੀ। ਕਹਿੰਦਾ ਜੇ ਕੋਈ ਛੋਟੀ ਜਾਤੀ ਦੇ ਨਾਲ ਕਿਤੇ ਟੱਕਰ ਜਾਵੇ ਸਵੇਰੇ ਸਵੇਰੇ, ਭਗਵਾਨ ਨੇ ਕਹਿ ਤਾ ਵੀ ਜਿਹੜਾ ਮਿਲ ਗਿਆ ਉਹੀ ਗੁਰੂ ਹੈ, ਇਹ ਗੁਰੂ ਤਾਂ ਚੱਜ ਦਾ ਹੋਣਾ ਚਾਹੀਦਾ, ਕੱਲ ਨੂੰ ਬਦਨਾਮੀ ਹੋਊਗੀ ਵੀ ਨਾਰਦ ਦਾ ਗੁਰੂ। ਗੁਰੂ ਨੀ ਮਾੜਾ ਨਹੀਂ ਚਾਹੀਦਾ, ਗੁਰੂ ਤਕੜਾ ਚਾਹੀਦਾ। ਸੋਚ ਦਿਨ ਲੰਘ ਗਿਆ, ਸੋਚ ਸੱਚ ਰਹਿਣ ਬਿਹਾਨੀ ਉਹ ਤਾਂ ਬੀਤੀ ਤਾਂ ਹੋ ਗਈ। ਸਵੇਰੇ ਉੱਠਿਆ, ਉੱਠ ਕੇ ਜਲ ਖੋਲਿਆ ਦਰਵਾਜ਼ਾ, ਜਾਲ ਪਾਏ ਹੋਏ ਮੋਢੇ ਦੇ ਵਿੱਚ ਸ਼ਿਕਾਰੀ ਫੰਦਕ ਤੁਰਿਆ ਜਾ ਰਿਹਾ। ਦੇਖ ਕੇ ਕਹਿੰਦਾ ਉਹ ਕਿੱਥੇ ਤੂੰ ਮੇਰੇ ਵਾਸਤੇ ਧਰਿਆ ਪਿਆ ਸੀ, ਜਾ ਲੰਘ ਜਾ, ਤੇਰੇ ਵਰਗੇ ਨੂੰ ਗੁਰੂ ਧਾਰ ਲੂ ਮੈਂ। ਉਹ ਲੰਘ ਗਿਆ, ਉਹਨੇ ਤਾਂ ਸੁਣਿਆ ਹੀ ਨੀ। ਨਾਰਦ ਔਖਾ ਬੜਾ ਹੋ ਗਿਆ ਵੀ ਇਹ ਆ ਗਿਆ, ਫਿਰ ਮੁੜ ਗਿਆ ਪਿੱਛੇ। ਜਦੋਂ ਪਿੱਛੇ ਮੁੜ ਗਿਆ ਫਿਰ ਸੋਚਦਾ ਵੀ ਚਲੋ ਮੈਂ ਜਾ ਕੇ ਕਹਿ ਦੂੰ ਵੀ ਮਹਾਰਾਜ ਵੀ ਗੁਰੂ ਤਾਂ ਹੈ ਨੀ ਸੀ, ਉਹ ਤਾਂ ਇੱਕ ਫੰਦਕ ਜਾ ਸੀ, ਇਸ ਕਰਕੇ ਨਹੀਂ ਧਾਰਨ ਕਰਿਆ। ਜੇ ਕੋ ਬਚਨ ਕਮਾਵੈ, ਬਚਨ ਦੀ ਬਰਕਤ ਹੁੰਦੀ ਹੈ, ਜੇ ਕੋ ਬਚਨ ਕਮਾਵੈ ਸੰਤਨ ਕਾ, ਗੁਰੂ ਦੇ ਬਚਨਾਂ ਚ ਭਗਵਾਨ ਦੇ ਬਚਨਾਂ ਚ ਬਰਕਤ ਹਨ। ਉੱਠਿਆ ਭਗਵਾਨ ਦੀ ਸਭਾ ਵਿੱਚ ਗਿਆ, ਭਗਵਾਨ ਨੇ ਪਿੱਠ ਕਰ ਲਈ, ਪਿੱਠ ਕਹਿੰਦੇ ਭਗਵਾਨ ਪਿੱਠ ਕਰ ਲਈ। ਕਹਿੰਦੇ ਵੀ ਦੇਖ ਅੱਗੇ ਤਾਂ ਸੀ ਨਿਗੁਰਾ, ਹੁਣ ਤੂੰ ਗੁਰੂ ਤੇ ਬੇਮੁੱਖ ਹੈ, ਜਿਹੜਾ ਗੁਰੂ ਤੇ ਬੇਮੁੱਖ ਹੈ ਮੈਂ ਉਹਨੂੰ ਦਰਸ਼ਨ ਨਹੀਂ ਦੇ ਸਕਦਾ। ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾ, ਹੁਣ ਤੇਰੀ ਗਤੀ ਕਿੱਥੇ ਉੱਥੀ ਹੋਊਗੀ, ਗੁਰੂ ਦੇ ਚਰਨ ਫੜ। ਕਹਿੰਦਾ ਜੀ ਗੁਰੂ ਥੋੜੀ ਸੀ, ਉਹ ਤਾਂ ਫੰਦਕ ਸੀ, ਜਾਨਵਰ ਮਾਰਨ ਵਾਲਾ ਸੀ। ਕਹਿੰਦੇ ਜਦ ਤੈਨੂੰ ਕਿਹਾ ਸੀ ਵੀ ਜਿਹੜਾ ਵੀ ਮਿਲ ਗਿਆ ਉਸ ਨੂੰ ਧਾਰਨ ਕਰਨੀ, ਤੂੰ ਵਚਨ ਨਹੀਂ ਮੰਨਿਆ। ਕਹਿੰਦਾ ਚੰਗਾ ਮਹਾਰਾਜ ਹੁਣ ਭੁੱਲ ਬਖਸ਼ ਦੋ, ਵੀ ਕੱਲ ਨੂੰ ਜਿਵੇਂ ਵੀ ਹੋਇਆ ਬਸ ਜੋ ਮਿਲ ਗਿਆ ਮੈਂ ਉਹੀ ਨੂੰ ਗੁਰੂ ਧਾਰਨ ਕਰਾਂ। ਕਹਿੰਦੇ ਠੀਕ ਹੈ, ਹੁਣ ਪੱਕਾ ਰਹੀ ਇਸ ਗੱਲ ਤੇ? ਕਹਿੰਦੇ ਜੀ ਪੱਕਾ। ਗਿਆ ਰਾਤ ਨੂੰ ਸੁੱਖਾਂ ਸੁੱਖਦਾ ਵੀ ਸੱਚੇ ਪਾਤਸ਼ਾਹ, ਹੇ ਪਰਮ ਪਿਤਾ ਮੇਰੇ ਪਿਤਾ ਬ੍ਰਹਮਾ ਜੀ, ਤੁਸੀਂ ਉਹ ਕਿਰਪਾ ਕਰੋ, ਹੇ ਭੋਲੇਨਾਥ ਸ਼ਿਵ ਜੀ ਤੁਸੀਂ ਉਹ ਕਿਰਪਾ ਕਰੋ। ਤੇ ਸਾਰਿਆਂ ਨੂੰ ਧਿਆਈ ਤੂੰ ਹੀ ਜਾਂਦਾ ਵੀ ਕੱਲ ਨੂੰ ਕਿਤੇ ਉਹ ਹੈਜਾ ਰੱਦੀ ਨਾ ਮਿਲ ਜਾਏ, ਜਿਹੋ ਜਿਹਾ ਕੱਲ ਮਿਲ ਗਿਆ ਸੀ ਗੁਰੂ ਚੱਜ ਦਾ ਮਿਲ ਜਾਏ। ਜਦ ਖੋਲਿਆ ਦਰਵਾਜ਼ਾ ਉਹੀ ਫੇਰ ਖੜਾ, ਉਹ ਕਹਿੰਦਾ ਵਾ ਮੈਂ ਤਾਂ ਟਾਈਮ ਵੀ ਬਦਲ ਕੇ ਦੇਖ ਲਿਆ, ਤੂੰ ਇਸੇ ਟਾਈਮ ਫਿਰ ਆ ਗਿਆ, ਉਹ ਫੇਰ ਲੰਘ ਗਿਆ। ਇਹ ਨਹੀਂ ਧਾਰਨ ਕਰਨਾ, ਲੋਕੀ ਗੁਰੂ ਨਹੀਂ ਧਾਰਨ ਕਰਦੇ, ਸੌਦੇ ਕਰਦੇ ਫਿਰਦੇ ਸੌਦੇ। ਭਗਵਾਨ ਦੇ ਕੋਲ ਜਦੋਂ ਜਾਣ ਲੱਗਿਆ ਤੇ ਭਗਵਾਨ ਨੇ ਫਿਰ ਬਚਨ ਕੁਛ ਐਸਾ ਕਰ ਦਿੱਤਾ, ਕਹਿੰਦੇ ਹੁਣ 84 ਲੱਖ ਜੋਨ ਚ ਤੱਕੇ ਖਾ, 84 ਲੱਖ ਜੋਨ। ਕਹਿੰਦੇ ਉਹ ਗੁਰੂ ਤੋਂ ਬੇਮੁੱਖ ਹੋ ਕੇ ਆਇਆ, ਤੇਰੀ ਦੇਹੀ ਕਿਉਂ ਨਾ ਫਿੱਟ ਜਾਏ ਜੀ, ਗੁਰੂ ਤੇ ਸ਼ੰਕਾ ਕਰਨ ਵਾਲਿਆ ਕੋੜ ਹੋ ਗਿਆ, ਸਿਬੜ ਸਿਬੜ ਕੋੜ ਚਾਹੁੰਦਾ, ਬਣ ਗਈ ਮੌਜ, ਮੱਖੀਆਂ ਭੰਗਦੀਆਂ ਆ ਰਿਹਾ, ਨਿਖੇਧ ਜਿਹਾ ਹੋ ਗਿਆ, ਸਿਵੜ ਸਿਵੜ ਚੋ ਰਿਹਾ। ਕਹਿੰਦੇ ਮਹਾਰਾਜ ਫਿਰ ਹੁਣ ਕਿਰਪਾ ਕਰੋ, ਚਲੋ ਇਹ ਤਾਂ ਹੋ ਗਿਆ, ਜੂਨਾਂ ਦਾ ਵੀ ਹੋ ਗਿਆ, ਕੋਹੜੀ ਵੀ ਹੋ ਗਿਆ, ਵੀ ਹੁਣ ਇਹਦਾ ਇਲਾਜ ਤਾਂ ਦੱਸੋ। ਕਹਿੰਦੇ ਇਹਦਾ ਇਲਾਜ ਤਾਂ ਗੁਰੂ ਇਹ ਕਰੂਗਾ। ਕਹਿੰਦਾ ਜੀ ਫਿਰ ਹੁਣ ਕਿੱਥੇ ਭਾਲਾਂ? ਕਹਿੰਦੇ ਉੱਥੀ ਦਰਵਾਜ਼ਾ ਖੋਲਦੇ ਹੀ ਮਿਲੂਗਾ। ਕਹਿੰਦਾ ਲਓ ਮਹਾਰਾਜ ਵੀ ਦਰਵਾਜ਼ਾ ਖੋਲਦੇ, ਚਾਹੇ ਉਹੀ ਮਿਲ ਜਾ, ਹੁਣ ਗੁਰੂ ਧਾਰਨ ਕਰਕੇ ਆਉਂ ਕੱਲ ਨੂੰ। ਕਹਿੰਦੇ ਠੀਕ ਹੈ। ਕਹਿੰਦੇ ਫਿਰ ਬਣ ਵੀ ਜਾਊਗਾ ਕੁਛ ਤੇਰਾ। ਭਗਵਾਨ ਨੇ ਪਿੱਠੇ ਰੱਖੀ, ਗਿਆ ਤੜਕੇ ਉੱਠ ਕੇ ਫਿਰ ਆਰਾਮ ਨਾਲ ਸੌਂ ਗਿਆ, ਕਿਉਂ ਫਿਕਰੇ ਕੋਈ ਨਹੀਂ ਰਿਹਾ। ਕਹਿੰਦਾ ਸਵੇਰੇ ਚਾਹੇ ਉਹੀ ਮਿਲ ਜਾਏ। ਫਿਰ ਨੀਂਦ ਆ ਗਈ, 2 ਰਾਤਾਂ ਦਾ ਨੀਂਦਾ ਸੀ ਪਿੱਛੇ, ਕੁਛ ਨੀਂਦ ਹੀ ਊਂ ਵੀ ਛੇਤੀ ਆ ਜਾਂਦੀ ਹੈ ਨੀਂਦ ਜਦੋਂ ਨੀਂਦਾ ਹੋਵੇ ਬੰਦਾ। ਤੜਕੇ ਉੱਠਿਆ, ਇਸ਼ਨਾਨ ਕੀਤਾ, ਕਹਿੰਦਾ ਹੇ ਭਗਵਾਨ ਜੋ ਮਿਲ ਗਿਆ ਮੇਰਾ ਗੁਰਦੇਵ। ਖੋਲਿਆ ਦਰਵਾਜ਼ਾ ਉਹੀ ਫੇਰ ਖੜਾ, ਹੱਥ ਜੋੜ ਲਏ, ਕਹਿੰਦਾ ਗੁਰਦੇਵ ਸ਼ੰਕਾ ਨਹੀਂ ਰਹੀ, ਚਰਨ ਫੜ ਲਏ, ਮੈਂ ਤੁਹਾਡੀ ਸ਼ਰਨਾਗਤ ਹਾਂ, ਅਪਰਾਧ ਖਿਮਾ ਕੀਜੀਏ, ਜੋ ਅਸੀਂ ਬਚਨ ਕੀਤੇ ਗੁਰੂ ਦੀ ਪੂਜਾ ਕੀਤੀ, ਮੈਂ ਅੱਜ ਦੇ ਤੁਹਾਡਾ ਸ਼ੇਸ਼ ਹਾਂ ਤੇ ਤੁਸੀਂ ਮੇਰੇ ਗੁਰਦੇਵ ਮੈਨੂੰ ਉਪਦੇਸ਼ ਦਿਓ। ਗੁਰੂ ਨੇ ਸਿਰ ਤੇ ਹੱਥ ਰੱਖ ਦਿੱਤਾ, ਜੇ ਫੰਦਕ ਹੁੰਦਾ ਕਿਵੇਂ ਰੱਖ ਦਿੰਦਾ? ਉਹ ਤਾਂ ਬਨੌਟੀ ਗੱਲ ਸੀ, ਭਗਵਾਨ ਦੀ ਇਸ਼ਾਰਾ ਸੀ, ਹੱਥ ਰੱਖ ਦਿੱਤਾ, ਕਹਿੰਦੇ ਬੇਟਾ ਉੱਠ। ਫੰਦਕ ਬੇਟਾ, ਆਵਾਜ਼ ਇੰਨੀ ਮਿੱਠੀ, ਮਿੱਠ ਬੋਲਣਾ ਜੀ ਹਰਸੱਜਣ ਸਵਾਮੀ ਮੋਹਰਾ। ਜਦੋਂ ਮੂੰਹ ਤਾਂ ਚੱਕਿਆ ਮਹਾਰਿਸ਼ੀ ਵਿਆਸ ਜੀ, ਵਿਸ਼ਵਾਮਿੱਤਰ ਜੀ, ਵਿਸ਼ਵਾਮਿੱਤਰ ਦੀ ਆਉਂਦੇ ਮਹਾਨ ਰਿਸ਼ੀ, ਕਹਿਣਗੇ ਉਹ ਮਹਾਰਾਜ ਇਹ ਕੱਲ ਵੀ ਤੁਸੀਂ ਸੀ? ਕਹਿੰਦੇ ਮੈਂ ਹੀ ਸੀ। ਕਹਿੰਦੇ ਪਰਸੋਂ ਵੀ ਤੁਸੀਂ ਸੀ? ਕਹਿੰਦੇ ਮੈਂ ਹੀ ਸੀ। ਕਹਿੰਦੇ ਫਿਰ ਕੈਸਾ ਦੋਸਤਾਰ? ਕਹਿੰਦੇ ਤੇਰੇ ਇਮਤਿਹਾਨ ਸੀ, ਦੋ ਵਾਰੀ ਫੇਲ ਹੋ ਗਿਆ, ਅੱਜ ਪਾਸ ਹੋਇਆ ਤੂੰ। ਜਦੋਂ ਕੰਪਾਰਟਮੈਂਟ ਆ ਜਾਵੇ ਇੱਕ ਵਾਰੀ ਨਾ ਲੋਟ ਆਵੇ, ਦੂਜੀ ਵਾਰੀ ਆਏ ਤਾਂ ਫਿਰ ਕਈ ਪਰਚਾ ਕਲੀਅਰ ਕਰੇ ਲੈਂਦੇ ਨਿਆਣੇ ਵੀ। ਨਾਰਦ ਨੇ ਵੀ ਪਰਚਾ ਕਲੀਅਰ ਕਰ ਲਿਆ, ਆਪਣਾ ਨੰਬਰ ਬਣ ਗਏ ਪੂਰੇ। ਉਹਦੇ ਸਿਰ ਤੇ ਹੱਥ ਰੱਖਿਆ, ਬੱਚਾ ਸੁਖੀ, ਉਹ ਕੋਹੜ ਤਾਂ ਦੂਰ ਹੋ ਗਿਆ। ਕਹਿੰਦੇ ਮਹਾਰਾਜ ਹੁਣ ਕੋਹੜ ਤਾਂ ਹੋ ਗਿਆ ਦੂਰ, ਵੀ ਮੈਨੂੰ ਤਾਂ ਭਗਵਾਨ ਨੇ ਸ਼ਰਾਬ ਦਿੱਤਾ, 84 ਲੱਖ ਜੂਨ ਚ ਧੱਕੇ ਖਾਏਗਾ, 84 ਲੱਖ ਜੂਨ ਭੋਗੇਗਾ, ਵੀ ਲੰਮਾ ਚੱਕਰ ਪੈ ਗਿਆ ਬਹੁਤ, ਵੀ ਹੁਣ ਕਿਰਪਾ ਕਰਕੇ ਦੱਸੋ ਵੀ ਇਹ ਕਿਵੇਂ? ਤੁਸੀਂ ਹੁਣ ਮੇਰੇ ਗੁਰੂ ਹੋ, ਗੁਰੂ ਜੂਨਾਂ ਤੋਂ ਬਚਾਉਣ ਵਾਸਤੇ ਹੁੰਦਾ, ਹੁਣ ਜੇ ਜੂਨਾਂ ਚ ਜਾਊਂਗਾ ਤੁਹਾਡੀ ਬਦਨਾਮੀ ਵੀ ਹੋਊਗੀ ਉਹ ਨਾਲ। ਮਹਾਰੀ ਸੀ ਕਹਿਣ ਲੱਗੇ, ਕਹਿੰਦੇ ਇਹ ਕਿਵੇਂ ਹੋ ਸਕਦਾ, ਹੁਣ ਕਿਵੇਂ ਜਾਏਗਾ ਜੂਨਾਂ ਚ ਤੋਂ? ਮੇਰੀ ਵੀ ਜ਼ਿੰਮੇਵਾਰੀ ਹੈ ਕੁਛ, ਹੁਣ ਨਹੀਂ ਜਾਏਗਾ ਜੂਨ ਚ। ਕਹਿੰਦਾ ਜੀ ਫਿਰ ਸ਼ਰਾਪ ਦਾ ਕੀ ਬਣੂ ਜਿਹੜਾ ਹੋਇਆ? ਕਹਿੰਦੇ ਸ਼ਰਾਪ ਵੀ ਪੂਰਾ ਹੋਊਗਾ, ਜੂਨਾਂ ਚ ਵੀ ਨਹੀਂ ਜਾਏਗਾ। ਇਹ ਢੰਗ ਗੁਰੂ ਕੋਲ ਹੁੰਦਾ, ਹੋਰ ਕਿਸੇ ਕੋਲ ਨਹੀਂ ਹੈ। ਕਹਿੰਦਾ ਜੀ ਫਿਰ ਦੱਸੋ। ਕਹਿੰਦੇ ਇਉਂ ਕਰ, ਭਗਵਾਨ ਹੁਣ ਤੇਰੇ ਕਨੀ ਪਿੱਠ ਨਹੀਂ ਕਰਨਗੇ, ਪਿਆਰ ਕਰਨਗੇ, ਜਾ ਕੇ ਨਮਸਕਾਰ ਕਰ ਭਗਵਾਨ ਨੂੰ, ਜਾ ਕੇ ਕਹਿ ਦੇ ਮਹਾਰਾਜ ਮੈਂ ਗੁਰੂ ਧਾਰਨ ਕਰ ਲਿਆ ਤੇ ਮੈਂ ਤੇਰੇ ਨਾਲ ਚੱਲਦਾ, ਮੈਨੂੰ ਬੁਲਾ ਲਈ ਫਿਰ, ਮੈਂ ਤੁਹਾਨੂੰ ਗੁਰਦੇਵ ਦੇ ਦਰਸ਼ਨ ਕਰਾਉਣਾ। ਨਮਸਕਾਰ ਕੀਤੀ, ਭਗਵਾਨ ਕਹਿੰਦੇ ਭਾਈ ਗੁਰੂ ਨੂੰ ਤਾਂ ਤੇਰੇ ਨੂੰ ਮੈਂ ਪਹਿਲਾਂ ਹੀ ਜਾਣਦਾ, ਉਹ ਤਾਂ ਮੇਰੀ ਉਹ ਖੇਡ ਕਰੀ ਹੋਈ ਸੀ, ਉਹਨੂੰ ਕਿਹਾ ਸੀ ਫੰਦਕ ਬਣ ਕੇ ਜਾਈ। ਮਹਾਰਿਸ਼ੀ ਜੀ ਬੁਲਾ ਲਏ, ਨਮਸਕਾਰ ਕੀਤੀ, ਭਗਵਾਨ ਨੇ ਵੀ ਆਦਰ ਕੀਤਾ। ਕਹਿੰਦੇ ਮਹਾਰਾਜ ਇਉਂ ਕਰੋ, ਉਹਨੂੰ ਨਾਰਦ ਨੂੰ ਸਿਖਾ ਤਾ ਪਹਿਲਾਂ ਵੀ ਤੈਂ ਕੀ ਕਰਨਾ। ਬੇਨਤੀ ਕੀਤੀ ਕਿ ਮਹਾਰਾਜ 84 ਲੱਖ ਜੋਨ ਦਾ ਨਕਸ਼ਾ ਤਾਂ ਵਾਹ ਕੇ ਦੱਸ ਦਿਓ ਧਰਤੀ ਦੇ ਉੱਤੇ, ਮੈਂ ਦੇਖ ਤਾਂ ਲਵਾਂ ਵੀ ਕਿਹੜੀ ਕਿਹੜੀ ਜੂਨ ਕਹੀ ਜਾਏ ਜਿਹਦੇ ਚ ਮੈਂ ਜਾਣਾ। ਕਈ ਬੰਦੇ ਜਿਹੜੇ ਕਹਿੰਦੇ ਵੀ ਘਰ ਦਾ ਨਕਸ਼ਾ ਪਹਿਲਾਂ ਬਣਾਓ ਫਿਰ ਘਰ ਬਣਾਵਾਂਗੇ, ਪਹਿਲਾਂ ਕੋਠੀ ਦੇਖ ਲਓ ਫਿਰ ਚੱਕ ਕੇ ਸਮਾਨ ਰੱਖਾਂਗੇ, ਸੌਦਾ ਬਾਅਦ ਚ ਕਰ ਲਾਂਗੇ। ਨਾਰਦ ਕਹਿੰਦਾ ਸੌਦਾ ਬਾਅਦ ਚ ਹੋਊਗਾ, ਉਹਨੇ ਜੂਨੀਅਰ ਤਾਂ ਮੈਂ ਜਾਣਾ ਹੀ ਜਾਣਾ, ਪਰ ਮੈਨੂੰ ਦਿਖਾ ਦਿਓ ਕਈਆਂ ਜਾਣ। ਭਗਵਾਨ ਨੇ ਜਦੇ ਪਰਮੇਸ਼ਵਰ ਨੂੰ ਕਰਨ ਨੂੰ ਕੀ ਲੱਗਦਾ, ਉਹਨੇ ਸਾਰੀਆਂ ਜੂਨੀਆਂ ਵਾਹਤੀਆਂ। ਕਹਿੰਦੇ ਜੀ ਦੇਖ ਲਓ ਵੀ ਕੋਈ ਘੱਟ ਵੱਧ ਤਾਂ ਨਹੀਂ, ਸਾਰੀਆਂ ਪੂਰੀਆਂ ਹੋ ਗਈਆਂ 84 ਲੱਖ? ਕਹਿੰਦੇ ਹੋ ਗਈਆਂ। ਉਸੇ ਵੇਲੇ ਲਿਟ ਗਿਆ ਸਾਰਿਆਂ ਦੇ ਉੱਤੇ ਹੀ, ਲਿਟ ਲਿਟ ਕੇ ਸਾਰੀਆਂ ਹੀ ਮਲਤੀਆਂ। ਉੱਠ ਕੇ ਕਹਿੰਦਾ ਮਹਾਰਾਜ ਵੀ ਦੇਖੋ ਤਾਂ ਭੋਗੀਆਂ ਗਈਆਂ। ਭਗਵਾਨ ਹੱਸ ਪਏ, ਕਹਿੰਦੇ ਭੋਗੀਆਂ ਤਾਂ ਗਈਆਂ, ਪਰ ਇਹ ਜੁਗਤੀ ਗੁਰੂ ਦੀ ਦੱਸੀ ਹੋਣੀ ਹੈ, ਤੇਰੀ ਨਹੀਂ ਹੈਗੀ ਇਹ। ਗੁਰੂ ਤੋਂ ਬਿਨਾਂ ਤਾਂ ਡੁੱਬ ਗਿਆ ਸੀ 84 ਲੱਖ ਚ ਤੋਂ, ਗੁਰੂ ਨੇ ਛੁਟਕਾਰਾ ਕਰਾਤਾ। ਇਸ ਕਰਕੇ ਭਾਈ ਗੁਰੂ ਧਾਰਨ ਕਰੋ। ਸਿੱਖ ਧਰਮ ਵਿੱਚ ਗੁਰੂ ਧਾਰਨ ਕਰਨ ਦਾ ਤਰੀਕਾ ਅੰਮ੍ਰਿਤ ਛਕਣਾ ਹੈ। ਪੰਜਾਂ ਪਿਆਰਿਆਂ ਤੋਂ ਇੱਕ ਨਹੀਂ ਛਕਾ ਸਕਦਾ, ਦੋ ਨਹੀਂ ਛਕਾ ਸਕਦੇ, ਇਕੱਲਾ ਗ੍ਰੰਥੀ ਸਿੰਘ ਨਹੀਂ ਕਰ ਸਕਦਾ ਕੁਛ, ਇਕੱਲਾ ਕੋਈ ਸੰਤ ਨਹੀਂ ਕਰ ਸਕਦਾ, ਕੋਈ ਨਾਮ ਨਹੀਂ ਦੇ ਸਕਦਾ ਇਕੱਲਾ। ਗੁਰਮਤਿ ਦੇ ਅਨੁਸਾਰ ਪੰਜ ਅੰਮ੍ਰਿਤਧਾਰੀ ਰਹਿਤਵਾਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਉਹ ਫਿਰ ਭਾਈ ਨਾਮ ਮੰਤਰ ਦੇਣਗੇ। ਗੁਰਮੰਤਰ ਨਾਮ ਅਭਿਆਸ ਦੇ ਤਰੀਕੇ ਤਾਂ ਕੋਈ ਨਾਮ ਅਭਿਆਸੀ ਸੰਤ ਦੱਸ ਦੇਊਗਾ ਤੁਹਾਨੂੰ, ਉਹ ਗੱਲ ਹੋਰ ਹੈ। ਕੋਈ ਬਾਣੀ ਦਾ ਖੋਜੀ, ਕੋਈ ਆਪਣਾ ਅਭਿਆਸੀ ਜਿਹਨੂੰ ਆਪਣਾ ਨਿੱਜੀ ਤਜਰਬਾ ਹੋਵੇ, ਉਹ ਤਾਂ ਫਿਰ ਮਾਰਗ ਤਾਂ ਫਿਰ ਸੰਤ ਕਾ ਮਾਰਗ ਧਰਮ ਕੀ ਪੌੜੀ, ਉਹ ਤਾਂ ਹੈਗੀ ਗੱਲ, ਉਹਦਾ ਖੰਡਨ ਨਹੀਂ। ਸੰਤ ਜਪਾਵੇ ਨਾਮ, ਜਪਾਉਣ ਦੀ ਡਿਊਟੀ ਹੈ। ਕਿਵੇਂ ਜਪਾਉਣਾ, ਤਰੀਕੇ ਦੱਸਣੇ, ਇਹ ਤਾਂ ਉਹੀ ਦੱਸਣਗੇ। ਹੁਣ ਜਿਹਨੂੰ ਗੱਡੀ ਨਹੀਂ ਚਲਾਉਣੀ ਆਉਂਦੀ, ਉਹ ਕੀ ਦੂਸਰੇ ਨੂੰ ਡਰਾਈਵਰ ਬਣਾ ਦੂਗਾ? ਜਿਹਨੂੰ ਨਾਮ ਆਪ ਹੀ ਨਹੀਂ ਜਪਣਾ ਆਉਂਦਾ, ਤੁਹਾਨੂੰ ਕੀ ਜਪਾ ਦੂਗਾ? ਇਹ ਡਿਊਟੀ ਸੰਤ ਨੂੰ ਤਾਂ ਦੇ ਦਿੱਤੀ ਮਹਾਰਾਜ ਨੇ ਵੀ ਸੰਤ ਨਾਮ ਜਪ ਕੀ ਬਣਦਾ, ਸੰਤ ਜਪਾਵੇ ਨਾਮ, ਇਹ ਮੋਹਰ ਲਾ ਦਿੱਤੀ। ਸੰਤ ਤੁਹਾਡੇ ਚ ਵੀ ਹੋ ਸਕਦਾ, ਕੋਈ ਕੱਪੜੇ ਹੋਣ ਸੰਤ ਵਾਲੇ ਨਾ ਹੋਣ, ਪਰ ਕਰਮ ਹੋਵੇ, ਮਹਾਰਾਜ ਕਰਮ ਨੂੰ ਮੰਨਦੇ ਆ, ਕਰਮ ਨਾਮ ਵਰਣਤ। ਸੋ ਇਸ ਕਰਕੇ ਸਾਧ ਸਿੰਘ ਜੀ ਜਿਹਨਾਂ ਨੇ ਅੰਮ੍ਰਿਤ ਪਾਨ ਕਰਨਾ ਹੈ ਉਹਨਾਂ ਦੇ ਲਈ ਬੇਨਤੀ ਹੈ। ਚਲੋ ਸਮਾਂ ਵੀ ਸਮਾਪਤੀ ਦੇ ਨੇੜੇ ਪਹੁੰਚ ਗਿਆ, ਮੈਂ ਸਮਾਪਤੀ ਕਰਾਂ। ਜਿਨ੍ਹਾਂ ਦਾ ਮਨ ਗੁਰੂ ਵਾਲੇ ਬਣਨ ਦੀ ਮਨ ਦੀ ਇੱਛਾ ਜਾਗਰਤ ਹੋ ਗਈ ਹੈ, ਦੇਖੋ ਰੋਟੀ ਉਹ ਖਾਵੇ ਜਿਹਨੂੰ ਭੁੱਖ ਲੱਗੀ ਹੈ, ਮੈਂ ਤਾਂ ਇਹ ਗੱਲ ਕਹਿੰਦਾ, ਉਹਨਾਂ ਗਿਣਤੀ ਵਧਾਉਣ ਦੀ ਨਹੀਂ ਕੋਈ ਲੋੜ। ਜੇ ਕਹੀਏ ਵੀ ਭੁੱਖਿਆਂ ਦੀ ਬਹੁਤੀ ਉਹ ਲੰਮੀ ਲਾਈਨ ਹੋ ਜਾਵੇ, ਫੇਰੇ ਰੋਟੀ ਵਰਤਾਉਣ ਦਾ ਆਨੰਦ ਆਊਗਾ, ਇਹ ਤਾਂ ਕਦੇ ਨਹੀਂ ਹੋਇਆ। جہے بکے نو تو لائن چ بیٹھ گے اپنے آپ تین کہنے کی بھی لوٹ نہیں ہے لنگر چل رہا بیٹھ گے لائن چڑے کر کے چک لینا ہے پھر کی پتا وہ چلے جان جا کے بھی پچی ہونی ہے روٹی ہونا پچے پہلی کھادی بھی جائے امرت چھکو وہ جنہوں امر کی بھوک لگے آئی پھر رکھو گا وہ انہوں ہزم ہوا ایویں کسی دے تھوڑا بہت کہے کہا تے کئی بندے ایسے نے جڑے امرت ایک ماحول ہی بنا لیا ہے وہ سارے پنڈ کا ایک بچہ ہوں تو بچیاں والا ہے تکڑا ہوا وا ان امرت چھکاؤ لگے میں انہوں کہا میں کہوں بھائی بھی تین کن بار چکیا کول کھڑا سی ایک بھائی دلیپ سنگھ ہو سارے پنڈ کا کہنا بابا جی یہ تو کدے پوچھ رہے ہو میں کہا اور کہنا تسی دسو بھی رنڈاویا کن بار امر سنچار کیا بس انی بار یہ شکل آئے یہ تو تھی دیکھو گنتی کئی نے تو کمی یہ بڑھیا وا بھی جدو بھی باٹا تیار ہو گیا جدید جا کھڑنا یہ نہیں کرنا کمیز پار جائے سلائی کرا لو کوئی حرج نہیں جی کوئی برتن فٹ گیا انہوں ٹانکا لوا لو کوئی حرج نہیں پر جی برتن صاحب رہے نہ کلے ٹانکی ٹانکی رہ جان پھر تو کم خراب ہے نا جگا رہے نہ سیونے سیونا رہ جان مڑ کے کرہتا کری نہ شکیا نہ کرہتا کریں پھر تو انہیں ٹانکے لگی جانے ہور ایک ادھی بار ہوا کتنے لگ گیا ٹانکا یہ تھوڑا بھی اوئی کھیڑے بنا دینے بھی امر چکیا پھر پھر رہ چڑھتی پھر چکرے پھر چڑھتی پھر تو سیونے سیونا رہ جان گے جگہ نہیں رہنا پھر پھر باٹا نہیں رہنا بس باٹے دے وچ تاں پھر وہ تھان تھان سے ٹانکے ٹانکی ٹانکا وہ دستا ہے پھر بھی اتنے ٹانکا لگیا ہوا ہے رسی نہیں رہنی گنڈے ہی رہ جان گیا اس دیا ٹوٹ گئی رسی ایک تھان سے لج جوڑ لو جی ٹوٹے تو لے ہو سانٹ سکھی ٹوٹی نو گنڈن دا رواج مہاراج نے آپ پایا ہے مہا سنگھ دی ٹوٹی گنڈی نہیں ہے گرو تو ہے گا مہربان پر کتنے یہ نہ بھائی اپنی لج لجے نہ رہے کتنے گنڈے ہی گنڈا دسن جگا رہی نہ سیونا سیونا دسن کتنے باٹا رہے نہ کولی رہی نہ گلاس ہوئے ٹنکے ٹنکے دسن ایں نہیں کرنا پھر ہاسی ہو گئی امرت چھکو جنہ کی کوئی کراہت ہوئی ہے وہ دوبارے سدائی کرا لو تے امرت چھکن والے ایک بینتی ضرور دھیان دے نال سن لو چاہے کل نو ایتھے ہونا ہے امرت سنچار جا کسی ہور تھان تے ہوندا ہے جے امرت چھکاؤ والے سنگھ تیار پرتیار نہ ہون تاں گھاٹا بہت بڑا پی جاندا ہے چھکن والیاں نوں بھی اس لئی ہر ایک امرت چھکا نہیں سکدا تے ہر ایک نوں ادھکار نہیں امرت چھکاؤ والے واسطے ایک بڑی سخت پابندی ہے انہوں کا جیون کیسا ہونا چاہیے انہوں کی باڑی کنی کنٹ چاہیے انہوں کی رحت کہی جی چاہیے انہوں کے کول بندگی کنی چاہیے جی نہ ہو پھر بھائی گڑبڑا پھر اس کر کے نا بہت سارے امرت چھکن والے جڑے وہ چھک لیندے ہیں پر چھکاؤ والے ایسی نیر گردی ہوئی ہے باٹے میں ہاتھی لوا لینا باڑی ایک دے کنٹ ہے دوجے دے ہے ہی نہیں جا گٹکا فڑ کے کنڈا پھیر دینا اس طرح نہیں یہ گرو گوبند سنگھ صاحب کی مریادا بنائی ہے جویں گرو گوبند سنگھ صاحب نے مریادا لکھت وچ سانو دتی تے اسی اسی طرح انہوں اگے نبھاؤندے جائیے پنتھ دیاں گنویاں جتھے بندیاں جنہاں وچ مریادا قائم ہے تے نہیں مریادا ٹٹتی جا رہی ہے اثر کٹتا جا رہا ہے اس کر کے بھائی جنہاں مائی بھائی نے امرت پان کرنا ہے سدھے کیسی اشنان کر کے 8 بجے نوں سری دے گردوارے صاحب اتنے پہنچ جاؤ 8 بجے کیونکہ لاسٹ دیوان ہے پھر سنگھاں نے ویلے ہو کے آنا چاہیے انہوں نے تہاڈے کول 2 سنگھ جان لگے اتھی چھڑ جانے جنہوں نے دیگ دی تیاری کرنی نہیں دیر زیادہ لگ جاتی ہے اس کر کے جنہوں نے امرت پان کرنا انہوں واسطے سنہری موقع ہے امرت پان کرو رحت نواؤ اج دا بھائی گرداس دے اس مبارک بچن نال باج گرو ڈوبا سنسار اے اپنی ٹیک سی بھائی گرداس دی کل سی گربانی دی ٹیک نانک منمکھ اندھ پیار باج گرو ڈبا سنسار پنگتی وہ سدھانت ہی کوئی رکھے ہے سدھانت نہیں بدلے اپنے نے تو بانی یہ بھائی گرداس دی ہے انجی روپ ہے تو ادھر بھائی گربانی سی آؤ ہوں آنند صاحب گرو ستوتر بھی ساری سنگت گج بج کے بولو سما ہو گیا جی تن ہے واحگرو تن ہے گرو نانک صاحب تن گرو نانک بولو بھائی سارے گرو نانک تن ہے تن
ਤਨ ਹੈ ਤਨ ਹੈ ਗੁਰ ਰੰਗਤ ਸਾਹਿਬ ਜੀ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਤਨ ਹੈ ਗੁਰਜਨ ਸਾਹਿਬ ਜੀ ਤਨ ਹੈ ਸਾਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਸ਼੍ਰੀ ਹਰਿ ਰਾਇ ਜੀ ਤਨ ਹੈ ਗੁਰੂ ਸ਼੍ਰੀ ਹਰਿ ਤਨ ਹੈ ਤਨ ਤਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਜੀ ਤਨ ਤਨ ਹੈ ਤਨ ਤਨ ਹੈ ਗੁਰੂ ਤੇਗ ਬਹਾਦਰ ਸਾਹਿਬ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ ਤਨ ਤਨ ਹੈ ਗੁਰੂ ਪੰਜ ਪਿਆਰੇ ਤਨ ਗੁਰੂ ਪੰਜ ਪਿਆਰੇ ਤਨ ਹੈ ਤਨ ਹੈ ਤੇਰੀ ਸਾਧ ਸੰਗਤ ਜੀ ਤਨ ਹੈ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਰੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਨੂਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਨੂਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਤੂੰ ਠਾ